ਪਵਿੱਤਰ ਬਾਣੀ ਦੱਖਣੀ ਓਂਕਾਰ ਦੇ ਵਿੱਚ 930 ਅੰਗ ਤੇ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਮਹਾਰਾਜ ਜੀ ਤੀਸਰਾ ਸਲੋਕ ਉਚਾਰਨ ਕਰਦੇ ਨੇ ਜਾਂ ਤੀਸਰੀ ਪੌੜੀ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਬੰਦੇ ਨੂੰ ਧਰਮ ਦੀ ਪੂਰੀ ਵਿੱਚ ਰਹਿਣਾ ਚਾਹੀਦਾ ਹੈ। ਇਹ ਧਰਮ ਦੀ ਪੂਰੀ ਜਿਹੜੀ ਹੈ ਇਹ ਸਾਧ ਸੰਗਤ ਹੈ। ਜਦ ਤੱਕ ਆਪਾਂ ਧਰਮ ਦੀ ਪੂਰੀ ਵਿੱਚ ਨਹੀਂ ਰਹਿੰਦੇ ਉਦੋਂ ਤੱਕ ਧਰਮ ਦੀ ਸੋਝੀ ਨਹੀਂ ਹੁੰਦੀ, ਧਰਮ ਦਾ ਗਿਆਨ ਨਹੀਂ ਹੁੰਦਾ। ਤਾਂ ਪਾਂਡੇ ਨੂੰ ਸਮਝਾਉਂਦਿਆਂ ਹੋਇਆਂ ਕਹਿੰਦੇ ਹਨ, ਉਹ ਪਾਂਡੇ ਤਾਂ ਹੁਣ 500 ਸਾਲ ਹੋ ਗਿਆ, ਹੁਣ ਉਹ ਤਾਂ ਤਰ ਵੀ ਗਿਆ ਤਾਂ ਚਲੇ ਵੀ ਗਿਆ, ਹੁਣ ਤਾਂ ਪਾਂਡੇ ਦੀ ਕੋਈ ਗੱਲ ਨਹੀਂ ਹੈ, ਹੁਣ ਤਾਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਹੁਣ ਤਾਂ ਆਪਣੀ ਗੱਲ ਚੱਲ ਰਹੀ। ਹੁਣ ਤਾਂ ਆਪਾਂ ਨੂੰ ਸਮਝਾਉਂਦੇ ਨੇ, ਤਦੈ ਧਰਮ ਧਰੇ ਧਰਮਾ ਪੁਰ, ਤੱਦੇ ਅੱਖਰ ਦੁਆਰਾ ਫਰਮਾਉਂਦੇ ਨੇ ਧਰਮਾ ਪੁਰ ਜਿਹੜਾ ਹੈ ਨਾ, ਧਰਮ ਦੀ ਪੂਰੀ ਸਾਧ ਸੰਗਤ ਹੈ, ਬੰਦਾ ਇਹਦੇ ਵਿੱਚ ਆਵੇ ਅਤੇ ਧਰਮ ਨੂੰ ਧਰੇ ਹਿਰਦੇ 'ਚ, ਧਰਮ ਨੂੰ ਧਾਰਨ ਕਰੇ ਆਪਣੇ ਹਿਰਦੇ 'ਚ। ਧਰਮ ਕੀ ਹੈ ਇਸ ਨੂੰ ਜਾਣਨ ਦਾ ਯਤਨ ਕਰੇ। ਮਹਾਰਾਜ ਕਹਿੰਦੇ ਦੇਖੋ, ਦੁਨੀਆਂ ਦੇ ਅੰਦਰ ਆਪੋ ਆਪਣੇ ਸਭ ਦੇ ਧਰਮ ਨੇ, ਪਰ ਇੱਕ ਸ਼੍ਰੋਮਣੀ ਸਾਰਿਆਂ ਨਾਲ ਧਰਮ ਵੱਡਾ ਜਿਹੜਾ ਹੈ ਉਹ ਇਹ ਹੈ ਕਿ ਮੈਂ ਆਤਮਾ ਹਾਂ, ਉਹ ਪਰਮਾਤਮਾ ਹੈ। ਸੋ ਇਸ ਕਰਕੇ ਸਾਰਿਆਂ ਦੇ ਵਿੱਚ ਇੱਕ ਆਤਮਾ ਨੂੰ ਦੇਖਣਾ ਹੀ ਵੱਡਾ ਧਰਮ ਹੈ, ਮਨੁੱਖਤਾ ਦਾ ਸਾਂਝਾ ਧਰਮ ਹੈ ਇਹ, ਕਿ ਹਰੇਕ ਮਨੁੱਖ ਸਾਰਿਆਂ ਦੇ ਅੰਦਰ ਇੱਕ ਹੀ ਆਤਮਾ ਨੂੰ ਦੇਖੇ। ਇਹ ਸਾਰਿਆਂ ਨਾਲੋਂ ਸ਼੍ਰੋਮਣੀ ਧਰਮ ਹੈ ਸਾਰੇ ਮਨੁੱਖਾਂ ਦਾ। ਇਹ ਧਰਮ ਨੂੰ ਧਾਰਨ ਦਾ ਫਾਇਦਾ ਕੀ ਹੈ? ਕਹਿੰਦੇ ਗੁਣਕਾਰੀ ਮਨ ਧੀਰਾ, ਇਹ ਗੁਣ ਕਰੇਗਾ ਸਾਡੇ ਤੇ ਜੇ ਧਰਮ ਦੀ ਪੂਰੀ ਸਾਧ ਸੰਗਤ ਵਿੱਚ ਰੋਜ਼ ਬੈਠਾਂਗੇ, ਧਰਮ ਨੂੰ ਧਾਰਨ ਕਰਾਂਗੇ, ਧਰਮ ਵਾਲੇ ਚੰਗੇ ਚੰਗੇ ਗੁਣ ਗ੍ਰਹਿਣ ਕਰਾਂਗੇ, ਇਹਦਾ ਇਹ ਲਾਭ ਹੋਵੇਗਾ, ਇਹ ਗੁਣ ਬਣੇਗਾ ਕਿ ਮਨ ਧੀਰਾ, ਸਾਡਾ ਮਨ ਧੀਰਜ ਪਕੜ ਜਾਵੇਗਾ, ਧੀਰਜ ਵਾਲਾ ਮਨ ਹੋ ਜਾਵੇਗਾ। ਧਾਰਮਿਕ ਵਿਅਕਤੀ ਹੌਲੀ ਹੌਲੀ ਧੀਰਜ ਵਿੱਚ ਆ ਜਾਂਦਾ ਹੈ। ਧਰਤੀ ਵਿੱਚ ਬਹੁਤ ਧੀਰਜ ਹੈ, ਧਰਤੀ ਨੂੰ ਕੋਈ ਪੱਟਦਾ, ਕੋਈ ਲਿਪਦਾ, ਕੁਛ ਵੀ ਕਰੀ ਜਾਂਦਾ, ਧਰਤੀ ਕੁਛ ਨਹੀਂ ਕਹਿੰਦੀ, ਧੀਰਜ ਧਾਰੀ ਹੈ ਬਹੁਤ। ਸੋ ਇਸੇ ਪ੍ਰਕਾਰ ਇਹ ਇਨਸਾਨ ਜਦੋਂ ਧਰਮੀ ਬਣ ਜਾਂਦਾ ਹੈ, ਇਹਦੇ ਅੰਦਰ ਇੱਕ ਗੁਣ ਆਉਂਦਾ ਜੋ ਸਭ ਤੋਂ ਵੱਡਾ ਗੁਣ ਹੈ, ਜਾਤ ਪਹਾੜਾਂ ਤੋਂ ਬਾਅਦ ਆਉਂਦਾ ਧੀਰਜ ਸੁਨਿਆਰ। ਉਹ ਜਿਹੜਾ ਧੀਰਜ ਹੈ ਉਹ ਸਾਡੇ ਮਨਾਂ ਦੇ ਅੰਦਰ ਪੈਦਾ ਹੋ ਜਾਂਦਾ ਹੈ। ਧਰਮੀ ਬੰਦੇ ਦੀ ਨਿਸ਼ਾਨੀ ਕੀ? ਛੇਤੀ ਕੀਤਿਆਂ ਉਹਨੂੰ ਗੁੱਸਾ ਹੀ ਨਹੀਂ ਆਉਂਦਾ, ਨਾ ਉਹ ਖਿਜਦਾ ਹੈ। ਛੇਤੀ ਕੀਤਿਆਂ ਕੋਈ ਨੁਕਸਾਨ ਹੋ ਜਾਵੇ ਤਾਂ ਕੋਈ ਅਸਰ ਵੀ ਨਹੀਂ ਹੁੰਦਾ, ਕਿਉਂਕਿ ਹੁਕਮ ਵਿੱਚ ਹੈ। ਧਰਮੀ ਬੰਦਾ ਇੰਨਾ ਅਡੋਲ ਹੋ ਜਾਂਦਾ, ਮਹਾਰਾਜ ਕਹਿੰਦੇ ਨੇ ਕਿ ਬਿਲਕੁਲ ਉਹਦਾ ਮਨ ਹੀ ਇਕਾਗਰ ਹੋ ਜਾਂਦਾ, ਮਨ ਧੀਰਾ ਧੀਰਜ ਵਾਲਾ ਹੋ ਜਾਂਦਾ। ਇੰਨਾ ਧੀਰਜ ਕੇ ਸਿਰ ਦੀ ਖੋਪੜੀ ਲੱਥਗੀ ਨਾਲ ਉਹ ਤਾਂ ਵੀ ਧੀਰਜ ਨਾਲ ਬੈਠਾ, ਇੰਨਾ ਧੀਰਜ ਕੇ ਬੰਦ ਬੰਦ ਕੱਟਿਆ ਗਿਆ ਹੈ, ਸਿਰ ਤੇ ਆਰਾ ਚੱਲ ਗਿਆ ਹੈ, ਪਰ ਜਪ ਜੀ ਸਾਹਿਬ ਕਰ ਰਿਹਾ, ਇੰਨਾ ਮਨ ਨੂੰ ਧੀਰਜ, ਧਰਤੀ ਵਾਂਗੂ ਧੀਰਜ ਆ ਜਾਂਦਾ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਇਹ ਧਰਮਾਂ ਦੀ ਪੂਰੀ ਵਿੱਚ ਆ ਕੇ ਗੁਰਾਂ ਦੀ ਸੰਗਤ ਵਿੱਚ ਬੈਠ ਕੇ ਗੁਰਾਂ ਦੀ ਧੂੜੀ ਪ੍ਰਾਪਤ ਕਰੋ, ਸੰਗਤ ਦੀ ਧੂੜੀ ਲਓ। ਤਦੈ ਧੂਲ ਪੜੈ, ਤਦੇ ਅੱਖਰ ਦੁਆਰਾ ਕਹਿੰਦੇ ਧੂਲ ਪਵੇ ਸਾਰਿਆਂ ਦੇ ਉੱਤੇ, ਧੂੜੀ ਪਵੇ। ਕਿੱਥੇ ਕਿੱਥੇ ਪਵੇ ਜੀ? ਮੁੱਖ ਮਸਤਕ, ਮੁੱਖ ਦੇ ਉੱਤੇ ਧੂੜੀ ਪਵੇ, ਮਸਤਕ 'ਤੇ ਧੂੜੀ ਲੱਗੇ ਸੰਗਤ ਦੀ, ਉੱਡ ਕੇ ਸਾਧ ਸੰਗਤ ਦੇ ਜੋੜੇ ਝਾੜਨੇ ਹੈ, ਝਾੜੂ ਦੇਣਾ ਹੈ, ਬਰਤਨ ਮਾਂਜਣੇ ਨੇ, ਦਰੀਆਂ ਤੱਪੜ ਝਾੜਨੇ ਨੇ, ਤੱਪੜ ਝਾੜ ਵਿਛਾਏ, ਧੂੜੀ ਨਹਾਇਆ, ਧੂੜੀ ਵਿੱਚ ਲੁੜੰਦੜੀ ਸੋਹਾ, ਨਾਨਕ ਤੈ ਸਹਿਨਾਲੇ, ਮੋਕੋ ਕੀਜੈ ਸੰਤਨ ਕੀ ਧੂਰੇ, ਨਾਨਕ ਕੀ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋਂ ਧੂਰ। ਇਉਂ ਕਹਿੰਦੇ ਧੱਦੈ ਧੂਲ ਪੜੈ ਮੁੱਖ ਮਸਤਕ, ਜਿਨ੍ਹਾਂ ਦੇ ਮੁੱਖ ਦੇ ਉੱਤੇ ਅਤੇ ਮਸਤਕ 'ਤੇ ਸੰਗਤ ਦੀ ਧੂੜੀ ਪੈ ਜਾਂਦੀ ਹੈ, ਗੁਰਾਂ ਦੀ ਧੂੜੀ ਪੈ ਜਾਂਦੀ ਹੈ। ਕਦੇ ਪੋਥੀਆਂ ਦੇਖੀਆਂ ਆਪਣੇ ਘਰ 'ਚ? ਗੁਟਕਿਆਂ ਦੇ ਉੱਤੇ ਪੋਥੀਆਂ 'ਤੇ ਧੂੜੀ ਵੀ ਪੈ ਜਾਂਦੀ, ਉਹ ਸਾਰੀ ਧੂੜੀ ਹੱਥ ਨਾਲ ਸਾਫ ਕਰਕੇ ਮੱਥੇ ਤੇ ਲਾ ਲਿਆ ਕਰੋ। ਇੰਨੇ 'ਚ ਹੀ ਪਤਾ ਲੱਗ ਜਾਊਗਾ ਤੁਹਾਨੂੰ ਕਿ ਕੀ ਕਲਾ ਹੈ ਧੂੜੀ ਦੇ ਵਿੱਚ। ਅੱਖਾਂ 'ਤੇ ਲਾ ਲਓ ਆਪਣੀਆਂ, 'ਤੇ ਮਸਤਕ 'ਤੇ ਲਾ ਲਓ, ਲੇਖ ਹੀ ਬਦਲ ਦਿੰਦੀ ਧੂੜੀ। ਅੱਛੀ ਕਥਾ ਜਾਣਦਾ ਸੀ ਇੱਕ ਸਿੰਘ, ਪਰ ਸਟੇਜ 'ਤੇ ਡਰਦਾ ਹੁੰਦਾ ਸੀ, ਕਥਾ ਨਹੀਂ ਸੀ ਕਰ ਸਕਦਾ। ਉਹਨੂੰ ਮਨ 'ਚ ਬੜਾ ਰਹਿਣਾ ਕਿ ਮੈਂ ਕਿਵੇਂ ਕਥਾ ਕਰਾਂਗਾ, ਮੈਨੂੰ ਸਟੇਜ 'ਤੇ ਆ ਕੇ ਸਭ ਕੁਝ ਭੁੱਲ ਜਾਂਦਾ ਸੀ। ਫਿਰ ਉਤਾਰ ਦਿੰਦੇ ਸੀ ਉਹਨੂੰ, ਚੱਲ ਤੂੰ ਥੱਲੇ। ਉਹ ਮਹਾਂਪੁਰਸ਼ਾਂ ਕੋਲ ਜਾ ਕੇ ਰੋਣ ਲੱਗ ਗਿਆ, ਮੈਨੂੰ ਕਥਾ ਨਹੀਂ ਆਉਂਦੀ, ਮੈਂ ਉੱਥੇ ਬਹਿਣਾ ਮੈਨੂੰ ਭੁੱਲ ਜਾਂਦੀ। ਮਹਾਂਪੁਰਸ਼ ਕਹਿੰਦੇ ਕਮੀ ਹੁੰਦੀ ਕੋਈ ਕਰਮਾਂ 'ਚ, ਤੂੰ ਗੁਰੂ ਘਰ ਦੀ ਸੇਵਾ ਨਹੀਂ ਕੀਤੀ ਜੱਜ ਨਾਲ, ਕਥਾ ਤਾਂ ਸਿੱਖ ਲਈ। ਜਦ ਤੱਕ ਸੇਵਾ ਨਾ ਕਰੀਏ, ਸਿਮਰਨ ਨਾ ਕਰੀਏ, ਕਥਾ ਰਾਹ ਨਹੀਂ ਦਿੰਦੀ, ਹਉਮੈ ਵੀ ਹੋ ਜਾਂਦੀ। ਕਹਿੰਦੇ ਚੰਗਾ ਤੁਸੀਂ ਇਉਂ ਕਰਿਆ ਕਰ, ਜਿੰਨੇ ਸਿੰਘਾਂ ਦੇ ਆਸਣ ਲੱਗੇ ਹੁੰਦੇ ਨੇ, ਤਾਂ ਮਹਾਂਪੁਰਸ਼ਾਂ ਦਾ 300, 400, 500 ਦੇ ਕਰੀਬ ਸਿੰਘ ਰਹਿੰਦਾ ਹਨ, ਸੰਥਿਆ ਸਿੱਖਣ ਵਾਲਾ। ਹਰੇਕ ਦੇ ਆਸਣ ਦੇ ਉੱਤੇ ਪਲੰਘ ਹੁੰਦਾ, ਪਲੰਘ 'ਤੇ ਪੋਥੀਆਂ। ਆਮ ਤੌਰ 'ਤੇ ਪੋਥੀਆਂ ਇੱਕ ਪਲੰਘ ਉੱਚਾ, ਉਹਦੇ ਥੱਲੇ ਦੋ ਦੋ ਇੱਟਾਂ ਰੱਖ ਕੇ ਤਿੰਨ ਤਿੰਨ, ਫਿਰ ਪੋਥੀਆਂ ਸਭ ਤੋਂ ਉੱਚੀਆਂ ਰੱਖੀਆਂ ਜਾਂਦੀਆਂ। ਵੀ ਤੂੰ ਸਾਰੀਆਂ ਪੋਥੀਆਂ ਦੇ ਰੁਮਾਲੇ ਝਾੜ ਕੇ, ਚੰਗੀ ਤਰ੍ਹਾਂ ਚਾਦਰਾਂ ਝਾੜ ਕੇ, ਉੱਤੋਂ ਸਾਫ਼ ਕਰਕੇ ਰੋਜ਼ ਇਹ ਸੇਵਾ ਕਰਿਆ ਕਰ, ਫਿਰ ਤੈਨੂੰ ਮਹਾਰਾਜ ਕਥਾ ਦੀ ਦਾਤ ਦੇ ਦੇਣਗੇ। ਫਿਰ ਉਹਨੇ ਸਾਰੇ ਰੁਮਾਲੇ ਝਾੜਨੇ, ਪੋਥੀਆਂ ਸਾਫ਼ ਕਰਨੀਆਂ, ਅਤੇ ਫਿਰ ਉਹਦੇ ਵਿੱਚ ਜਿਤਨਾ ਵੀ ਹੋ ਸਕੇ ਖੁਸ਼ਬੂਆਂ ਲਾ ਦੇਣੀਆਂ, ਉੱਪਰਲੇ ਰੁਮਾਲੇ ਬਦਲ ਦੇਣੇ, ਉਹ ਧੋ ਦੇਣੇ। ਫਿਰ ਇੱਕ ਮਹਾਨ ਕਥਾ ਵਾਚਕ ਬਣਿਆ ਉਹ। ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਧੂੜੀ ਬਹੁਤ ਅੱਛੀ ਹੈ, ਖਿਆਲ ਕਰੋ ਜਰਾ ਆਪੋ ਆਪਣੇ ਮਹੱਲਿਆਂ ਦੇ ਗੁਰਦੁਆਰਿਆਂ ਦਾ ਵੀ ਖਿਆਲ ਕਰੋ, ਕਿਉਂਕਿ ਕੁਝ ਸਿੰਘਾਂ ਨੂੰ ਕਥਾ ਸੁਣ ਕੇ ਹੌਸਲਾ ਬਣਿਆ ਕਿ ਅਸੀਂ ਵੀ ਸੇਵਾ ਕਰੀਏ, ਪਰ ਉਹ ਕਹਿੰਦੇ ਸਾਡਾ ਕੁਝ ਸੰਗਤ ਸਹਿਯੋਗ ਕਰੇ। ਕੁਝ ਥਾਵਾਂ 'ਤੇ ਸਹਿਯੋਗ ਮਿਲਿਆ ਉਹਨਾਂ ਨੂੰ, ਕੁਝ 'ਤੇ ਨਹੀਂ ਮਿਲਿਆ। ਲੋਕਾਂ ਨੇ ਗੁਰਬਾਣੀ ਨੂੰ ਬਹੁਤ ਨਰਾਦੀ ਨਾਲ ਰੱਖਿਆ ਹੋਇਆ ਆਪਣੇ ਪਾਸ। ਕਹਿੰਦੇ ਇੱਕ ਜਗ੍ਹਾ ਗਏ ਮਹਾਰਾਜ ਦਾ ਪ੍ਰਕਾਸ਼, ਪੁਰਾਤਨ ਬੀੜ, ਬਿਰਧ ਬੀੜ ਸੀ ਕੋਈ, ਸੰਸਕਾਰ ਕਰਨ ਵਾਸਤੇ ਬੇਨਤੀ ਕੀਤੀ, ਕਹਿੰਦੇ ਅਸੀਂ ਨਹੀਂ ਦੇਣੀ। ਜਦੋਂ ਸੁਖਾਸਣ ਕੀਤਾ, ਜਿੰਨੇ ਪੁਰਾਣੇ ਪੋਥੀਆਂ ਗੁਟਕੇ ਸੀ ਉਹ ਸਾਰੇ ਉਹਦੇ ਥੱਲੇ ਵਿਛਾਏ ਹੋਏ ਨੇ, ਉਹਦੇ ਥੱਲੇ ਮੀਂਗਣਾਂ ਨੇ, ਉਹਦੇ ਥੱਲੇ ਆਂਡੇ ਨੇ ਕਿਰਲੀਆਂ ਦੇ। ਇਹ ਹੁਣ ਤੁਸੀਂ ਦੇਖ ਲਓ ਵੀ ਸਿੱਖ ਪੰਥ ਦੀ ਚੜ੍ਹਦੀ ਕਲਾ ਕਦੋਂ ਹੋਣੀ ਹੈ, ਜੇ ਇਹ ਆਂਡੇ ਕੱਢ ਦਿਓ ਥੱਲਿਓਂ। ਇਹ ਜਿਹੜਾ ਮੀਂਗਣਾਂ ਹੁੰਦੀਆਂ ਥਾਵਾਂ ਥਾਵਾਂ 'ਤੇ, ਇਹ ਜਿਹੜੇ ਚਾਨਣੀਆਂ ਦੇ ਉੱਤੇ ਘੱਟੇ ਪਏ ਹੁੰਦੇ ਨੇ, ਇਹ ਜੇ ਤੁਸੀਂ ਕਹੋ ਸਾਨੂੰ ਤਾਂ ਕਿਤੇ ਸੇਵਾ ਹੀ ਨਹੀਂ ਮਿਲਦੀ, ਸੇਵਾ ਤਾਂ ਬਹੁਤ ਪਈ ਹੈ, ਤੁਸੀਂ ਕਰਨ ਵਾਲੇ ਬਣੋ। ਕਿਉਂਕਿ ਗੁਰਾਂ ਨੇ ਅੱਜ ਹੁਕਮ ਕੀਤਾ ਕਿ ਸਾਡੀ ਧੂੜੀ ਪ੍ਰਾਪਤ ਕਰੋਗੇ ਤਾਂ, ਧੂੜੀ ਤਾਂ ਬਹੁਤ ਪਈ ਹੈ, ਆਪਾਂ ਝਾੜਨ ਵਾਲੇ ਬਣੀਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਵੀ ਧੂੜੀ ਮਿਲ ਜਾਏ ਮਸਤਕ ਨੂੰ ਲਾ ਲਓ, ਤਦਾ ਧੂਲ ਪੜਾ ਮੁੱਖ ਮਸਤਕ। ਇਹਦਾ ਲਾਭ ਕੀ ਹੋਵੇਗਾ? ਕਹਿੰਦੇ ਕੰਚਨ ਭਏ ਮਨੂਰਾ, ਜੇ ਕੋਈ ਮਨੂਰ ਵੀ ਹੋਵੇਗਾ ਉਹ ਵੀ ਕੰਚਨ ਸੋਨਾ ਬਣ ਜਾਵੇਗਾ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤੋ ਦੇਵੈ ਤੋ ਨਾਨਕ ਤਿਸ ਤਿਸ ਦੇਹਾ। ਮਨੂਰ ਹੁੰਦਾ ਬਿਲਕੁਲ ਗਿਆ ਗਵਾਚਿਆ ਲੋਹਾ, ਬੂਰਾ ਲਾਹ ਲਾ ਕੇ ਸੁੱਟੀ ਜਾਂਦੇ, ਸੁੱਟੀ ਉੱਤੇ ਬਰਸਾਤ ਪੈ ਗਈ, ਜੰਗਾਲਿਆ ਗਿਆ, ਉਹਨੂੰ ਜੇ ਪਾਰਸ ਦੀ ਵੱਟੀ ਵੀ ਲਾਈਏ ਤਾਂ ਵੀ ਸੋਨਾ ਨਹੀਂ ਬਣਦਾ। ਮਨੂਰ ਨੂੰ ਕੋਈ ਨਹੀਂ ਪੁੱਛਦਾ, ਸ਼ਹਿਰੋਂ ਬਾਹਰ ਜਾ ਕੇ ਸੁੱਟ ਦਿਓ ਉਹਨੂੰ ਤਾਂ ਬਸ, ਇਹਦਾ ਕੋਈ ਲਾਭ ਨਹੀਂ। ਮਹਾਰਾਜ ਕਹਿੰਦੇ ਬੰਦਾ ਵੀ ਹੌਲੀ ਹੌਲੀ ਵਿਸ਼ਿਆਂ ਵਿਕਾਰਾਂ ਵਿੱਚ ਫਸ ਕੇ, ਮੋਹ ਮਾਇਆ ਮਮਤਾ ਦੇ ਜਾਲ ਵਿੱਚ ਫਸ ਕੇ ਮਨੂਰ ਬਣ ਜਾਂਦਾ ਹੈ। ਇਤਨਾ ਮਨੂਰ ਕਿ ਜਿਵੇਂ ਦੀਪਾਲਪੁਰ ਵਾਲੇ ਕੋਹੜੀ ਨੂੰ ਕੋਈ ਨਹੀਂ ਸੀ ਪੁੱਛਦਾ, ਪਿੰਡੋਂ ਬਾਹਰ ਕੱਢ ਕੇ ਝੌਂਪੜੀ 'ਚ ਬਿਠਾ ਦਿੱਤਾ, ਉਹਨੂੰ ਕੋਈ ਨਾ ਪੁੱਛੇ, ਕੋਈ ਰੋਟੀ ਨਾ ਦੇਵੇ, ਕੋਈ ਦੁੱਧ ਨਾ ਦੇਵੇ, ਭੁੱਖਾ ਮਰਦਾ ਹਾਏ ਹਾਏ ਕਰਦਾ। ਗੁਰੂ ਨਾਨਕ ਦੇਵ ਜੀ ਰਸਤੇ ਰਸਤੇ ਜਾਂਦੇ ਮਰਦਾਨਿਆਂ ਭਾਈ ਹਾਏ ਹਾਏ ਦੀ ਆਵਾਜ਼ ਆ ਰਹੀ, ਚੱਲ ਦੇਖੀਏ ਕੌਣ ਹੈ। ਆਪ ਨਿਰੰਕਾਰ ਆਏ ਨੇ ਸ੍ਰਿਸ਼ਟੀ 'ਤੇ ਤਾਰਨ ਵਾਸਤੇ। ਜਦ ਦੇਖਿਆ ਮਰਦਾਨਿਆਂ ਅੰਦਰ, ਦੇਖ ਮਰਦਾਨਾਂ 'ਤੇ ਨੱਕ ਬੰਦ ਕਰਕੇ ਬਾਹਰ ਨੂੰ ਭੱਜਿਆ ਮਹਾਰਾਜ, ਬੜਾ ਮੁਸ਼ਕ ਆਉਂਦਾ ਅੰਦਰ। ਇੱਕ ਬੰਦਾ ਗਲਿਆ ਪਿਆ, ਸਰੀਰ ਚੋਂ ਮਿੱਝ ਖੂਨ ਨਿਕਲਦਾ, ਪਾਕ ਵਗਦੀ ਪਈ ਹੈ, ਮਨੂਰ ਹੈ ਬੰਦਾ, ਇਹਨੂੰ ਕੋਈ ਨਹੀਂ ਸੰਭਾਲ ਸਕਦਾ। ਪਰ ਮਹਾਰਾਜ ਕਹਿੰਦੇ ਜਿਹਨੂੰ ਗੁਰੂ ਮਿਲ ਜਾਵੇ ਉਹ ਮਨੂਰ ਤੋਂ ਵੀ ਕੰਚਨ ਬਣਾ ਦਿੰਦਾ। ਉਹ ਕੋੜੀ ਨੇ ਜਦੋਂ ਆਵਾਜ਼ ਸੁਣੀ, ਰਿੜ ਰਿੜ ਕੇ ਬਾਹਰ ਆਇਆ, ਮਰਦਾਨਿਆਂ ਅਲਾਪ ਲਾ ਪਈ ਸ਼ਬਦ ਗੁਰਬਾਣੀ ਮਾਰੂ ਮਹੱਲਾ ਪਹਿਲਾ, ਘਰ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ ਦਾ ਸ਼ਬਦ ਉਚਾਰਨ ਕੀਤਾ। ਸੋ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਗੁਰਬਾਣੀ ਦਾ ਕੀਰਤਨ ਸਰਵਣ ਕਰਦਾ 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 ਉਹਨੂੰ ਸ਼ਾਂਤੀ ਆ ਗਈ, ਠੰਡ ਪੈ ਗਈ। ਗੁਰਾਂ ਨੇ ਸਾਰੇ ਰਸਤੇ ਦੱਸ ਦਿੱਤੇ, ਔਗਣਾਂ ਤੋਂ ਹਟਾ ਦਿੱਤਾ, ਕਿਰਪਾ ਕਰ ਦਿੱਤੀ, ਉਹ ਮਨੂਰ ਨੂੰ ਵੀ ਕੰਚਨ ਬਣਾ ਦਿੱਤਾ। ਜਿੱਥੇ ਗੁਰੂ ਨਾਨਕ ਦੇਵ ਜੀ ਸਜੇ, ਉਹ ਕੋੜੀ ਨੇ ਉਸ ਥਾਂ ਦੀ ਧੂੜੀ ਚੁੱਕ ਚੁੱਕ ਕੇ ਮਸਤਕ ਨੂੰ ਲਾਈ। ਜਿਉਂ ਜਿਉਂ ਧੂੜੀ ਲਾਉਂਦਾ ਜਾਂਦਾ ਤਿਉਂ ਤਿਉਂ ਠੀਕ ਹੁੰਦਾ ਜਾਂਦਾ। ਮਹਾਰਾਜ ਕਹਿੰਦੇ ਜਦੋਂ ਗੁਰੂ ਮਿਲ ਜਾਣ ਤਾਂ ਬੰਦੇ ਨੂੰ ਸੁਧਾਰ ਦਿੰਦੇ ਨੇ। ਧੰਨ ਧਰਨੀ ਧਰ, ਧੰਨ ਹੈ ਧਰਤੀ ਦਾ ਆਸਰਾ ਵਾਹਿਗੁਰੂ, ਧਰਨੀ ਧਰਤੀ ਦਾ ਧਰ ਆਸਰਾ, ਆਪ ਅਜੋਨੀ ਵਾਹਿਗੁਰੂ ਆਪ ਅਜੋਨੀ ਹੈ, ਜੂਨਾਂ ਵਿੱਚ ਨਹੀਂ ਆਉਂਦੇ। ਤੋਲ ਬੋਲ ਸੱਚ ਪੂਰਾ, ਉਹਦਾ ਤੋਲ ਪੂਰਾ ਹੈ ਤੇ ਬੋਲ ਸੱਚਾ ਹੈ, ਸੱਚ ਵਾਲਾ ਬੋਲ ਹੀ ਬੋਲਦਾ ਵਾਹਿਗੁਰੂ, ਤੇ ਤੋਲ ਵੀ ਪੂਰਾ ਹੈ ਭਾਵ ਨਿਆਂ ਵੀ ਪੂਰਾ ਕਰਦਾ ਹੈ। ਕਰਤੇ ਕੀ ਮਿਤ ਕਰਤਾ ਜਾਣੈ, ਕਰਤੇ ਅਕਾਲ ਪੁਰਖ ਦੀ ਮਿਤ ਮਰਿਆਦਾ ਨੂੰ ਕਰਤਾ ਪੁਰਖ ਵਾਹਿਗੁਰੂ ਹੀ ਜਾਣਦੇ ਨੇ। ਕਹਿ ਜਾਣੈ ਗੁਰਸੂਰਾ ਜਾਂ ਗੁਰੂ ਸੂਰਮੇ ਜਾਣਦੇ ਨੇ, ਇਹਨਾਂ ਦੋਨਾਂ ਦੀ ਤਾਂ ਏਕਤਾ ਹੀ ਹੈ, ਕਿਉਂਕਿ ਨਿਰਗੁਣ ਆਪ ਸਰਗੁਣ ਵੀ ਉਹੀ। ਜੇ ਤੀਜਾ ਕੋਈ ਹੁੰਦਾ ਜਾਣਦਾ ਤਾਂ ਲਿਖ ਦਿੰਦੇ, ਅਗਲੀ ਪੰਕਤੀ 'ਚ ਲਿਖ ਦਿੰਦੇ ਉਹਦਾ ਨਾਮ ਨਹੀਂ। ਕਰਤੇ ਪੁਰਖ ਦੀ ਤੇ ਵਾਹਿਗੁਰੂ ਦੀ, ਸਤਿਗੁਰੂ ਦੀ ਤਾਂ ਇੱਕੋ ਹੀ ਗੱਲ ਹੈ, ਇਹਨਾਂ ਨੂੰ ਤਾਂ ਵੱਖਰੇਵੇਂ 'ਚ ਲਿਆਓ ਹੀ ਨਾ। ਜਦ ਧੰਨ ਗੁਰੂ ਨਾਨਕ ਦੇਵ ਜੀ ਕਹੋ ਤਾਂ ਵਾਹਿਗੁਰੂ ਨਾਲੋਂ ਵੱਖਰੇਵੇਂ ਵਿੱਚ ਨਹੀਂ ਲਿਆਉਣਾ ਮਹਾਰਾਜ ਨੂੰ, ਕਿ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਮੂਰਤ ਹੈ ਜੱਗ ਆਇਓ, ਇਹ ਮਨ ਦੇ ਵਿਸ਼ਵਾਸ ਨੂੰ ਬਣਾਓ। ਕਈ ਬੰਦੇ ਐਸੇ ਵੀ ਨੇ ਜਿਹੜੇ ਅਸਿੱਖ ਨੇ, ਸਮਝਦੇ ਤਾਂ ਆਪਣੇ ਆਪ ਨੂੰ ਸਿੱਖ ਹੀ ਨੇ, ਪਰ ਉਹਨਾਂ ਦੇ ਅੰਦਰ ਸਨਿਗਧਤਾ ਨਹੀਂ ਹੈ। ਉਹ ਇਉਂ ਦੀਆਂ ਗੱਲਾਂ ਕਰਦੇ ਨੇ, ਗੁਰੂ ਨਾਨਕ ਸਾਹਿਬ ਨੂੰ ਵੱਖਰੇਵੇਂ 'ਚ ਲੈ ਜਾਂਦੇ ਨੇ, ਕਿ ਦੂਜੇ ਪਾਤਸ਼ਾਹ ਤਾਂ ਬਸ ਅਕਾਲ ਪੁਰਖ, ਉਹ ਸ਼ਬਦ ਉਹ ਲੋਕਾਂ ਨੂੰ ਐਵੇਂ ਗਲਤ ਰਸਤੇ ਪਾਉਂਦੇ ਨੇ। ਔਰ ਮਹਾਰਾਜ ਕਹਿੰਦੇ ਕਰਤੇ ਕੀਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ, ਇਹ ਦੋਵੇਂ ਇੱਕ ਹੀ ਨੇ, ਇਹਨਾਂ ਨੂੰ ਵੱਖਰੇ ਨਹੀਂ ਕਰਨਾ ਹੈ, ਇੱਕੋ ਜਾਣਨਾ ਹੈ। ਇਸੇ ਪੰਗਤੀ ਕਰਕੇ ਸਾਰਾ ਕੁਝ ਬਣਿਆ, ਕਿ ਸਿੱਖ ਨੇ ਦੱਖਣੀ ਓਂਕਾਰ ਦੀ ਪੰਗਤੀ ਗਲਤ ਪੜ੍ਹੀ ਸੀ। ਤਰਚੀਆਂ ਸੇਵਾਦਾਸ ਉਹਦੇ ਵਿੱਚ ਲਿਖਿਆ ਹੋਇਆ ਕਿ ਸਿੱਖ ਨੂੰ ਮਹਾਰਾਜ ਨੇ ਪਹਿਰੇਦਾਰ ਨੂੰ ਕਹਿੰਦੇ ਉਹਨੂੰ ਜਾ ਕੇ ਡਾਂਗਾ ਮਾਰੋ, ਕੁੱਟਿਆ ਸਿੱਖ ਨੂੰ। ਸਿੱਖਾਂ ਨੇ ਆ ਕੇ ਕਿਹਾ ਮਹਾਰਾਜ ਓਂਕਾਰ ਦਾ ਪਾਠ ਕਰਦਾ ਸੀ ਸਿੱਖ, ਉਹਨੂੰ ਇੰਨਾ ਕੁੱਟ ਪੈ ਰਹੀ ਹੈ। ਮਹਾਰਾਜ ਕਹਿੰਦੇ ਪਾਠ ਕਰਦੇ ਨੂੰ ਨਹੀਂ ਕੁੱਟ ਪੈ ਰਹੀ, ਉਹਦੀ ਭੁੱਲ ਨੂੰ ਕੁੱਟ ਪੈ ਰਹੀ ਉਹਨੂੰ। ਉਹ ਗੁਰਾਂ ਨੇ ਤਾਂ ਇੱਕ ਕੌਤਕ ਵਰਤਾਉਣਾ ਸੀ, ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਪਰਚੀਆਂ ਸੇਵਾਦਾਸ 'ਚ ਇਉਂ ਲਿਖਿਆ, ਪ੍ਰਕਾਸ਼ ਕਰਕੇ ਕਹਿੰਦੇ ਆਹ ਪੰਗਤੀ ਪੜ੍ਹੋ, ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਕਹਿੰਦੇ ਇਹ ਕਹਿੰਦਾ ਕੀ ਜਾਣੈ ਗੁਰਸੂਰਾ, ਇਹ ਗੁਰੂ ਸੂਰਮਾ ਕੀ ਜਾਣਦਾ ਹੈ। ਇਸ ਕਰਕੇ ਭਾਈ ਬਾਣੀ ਦਾ ਨਿਰਾਦਰ ਨਾ ਕਰੋ, ਕੇ ਜੇ ਕੈ, ਇਹਨਾਂ ਦੋਨਾਂ ਅੱਖਰਾਂ ਦਾ ਧਿਆਨ ਰੱਖੋ। ਕੈ ਦਾ ਅਰਥ ਹੈ ਜਾਂ, ਜਾਣੈ ਗੁਰਸੂਰਾ ਜਾਂ ਗੁਰੂ ਸੂਰਮਾ ਜਾਣਦਾ ਹੈ। ਪਰ ਇਹ ਜਿਹੜਾ ਜੀਵ ਹੈ ਇਹ ਹਮੇਸ਼ਾ ਦਵੈਸ਼ ਭਾਵ ਵਿੱਚ ਹੀ ਲੱਗਿਆ ਰਹਿੰਦਾ ਹੈ। ਗਿਆਨ ਗਵਾਇਆ ਦੂਜਾ ਭਾਇਆ, ਇਹ ਬੰਦੇ ਨੂੰ ਦੂਜਾ ਭਾਵ ਹੀ ਚੰਗਾ ਲੱਗਦਾ, ਦਵੈਸ਼ ਈਰਖਾ ਹੀ ਚੰਗੀ ਲੱਗਦੀ ਹੈ। ਇਹਨੇ ਦਵੈਸ਼ ਕਰਕੇ ਆਪਣਾ ਗਿਆਨ ਗਵਾਇਆ ਹੈ। ਗਿਆਨ ਅਤੇ ਦਵੈਸ਼ ਦਾ ਮਿਲਾਪ ਨਹੀਂ। ਜਦੋਂ ਬੰਦੇ ਅੰਦਰ ਦਵੈਸ਼ ਅਤੇ ਦੁਜੈਗੀ ਪੈਦਾ ਹੋ ਜਾਂਦੀ ਹੈ, ਕਿਉਂਕਿ ਆਪਾਂ ਤਾਂ ਏਕਤਾ ਦੇ ਰਾਹ ਨੂੰ ਚੱਲ ਰਹੇ ਹਾਂ, ਏਕਤਾ ਦਾ ਰਾਹ ਤਾਂ ਆਪਾਂ ਮੁਕਾਈ ਬੈਠੇ ਹਾਂ, ਅੰਦਰਲੀ ਏਕਤਾ, ਮਾਨਸਿਕ ਏਕਤਾ, ਬ੍ਰਹਮ ਨਾਲ ਏਕਤਾ, ਜੀਵ ਈਸ਼ ਦੀ ਏਕਤਾ, ਉਹ ਤਾਂ ਮੁਕਾ ਦਿੱਤੀ, ਅਤੇ ਦਵੈਸ਼ ਭਾਵਨਾ ਚੰਗੀ ਲੱਗਦੀ ਹੈ, ਦੂਜੈਗੀ। ਜਦੋਂ ਦਵੈਸ਼ ਭਾਵਨਾ ਪੈਦਾ ਹੋ ਗਈ, ਇਹਦੇ ਅੰਦਰੋਂ ਆਤਮਕ ਗਿਆਨ ਖਤਮ ਹੋ ਗਿਆ, ਇਹਨੂੰ ਚੰਗਾ ਨਾ ਲੱਗਿਆ ਗਿਆਨ, ਇਹ ਹੰਕਾਰ ਵਿੱਚ ਹੋ ਗਿਆ, ਇਹਨੇ ਬਿਖ ਖਾਇਆ, ਜ਼ਹਿਰ ਖਾਣੀ ਸ਼ੁਰੂ ਕਰ ਦਿੱਤੀ। ਹੰਕਾਰ ਜ਼ਹਿਰ ਹੈ, ਮੈਂ ਮੇਰੀ ਜ਼ਹਿਰ, ਮਾਇਆ ਜ਼ਹਿਰ, ਫਿਰ ਨਸ਼ਿਆਂ ਅਤੇ ਵਿਸ਼ਿਆਂ ਦੀ ਜ਼ਹਿਰ, ਹਰ ਪੱਖੋਂ ਜ਼ਹਿਰ ਖਾਣ ਲੱਗ ਪਿਆ ਹੈ। ਗਰਭ ਗਲੇ, ਗਰਭ ਹੰਕਾਰ ਦੇ ਵਿੱਚ ਹੀ ਗਲ ਗਏ ਨੇ ਅਤੇ ਬਿਖ ਖਾਇਆ, ਬਿਖ ਜ਼ਹਿਰ ਨੂੰ ਖਾਂਦਾ ਹੈ। ਗੁਰ ਰਸ ਗੀਤ ਬਾਦ ਨਹੀਂ ਭਾਵ ਐ ਸੁਣੀਐ, ਇਹਨੂੰ ਸੁਣਨਾ ਭਾਉਂਦਾ ਹੀ ਨਹੀਂ ਹੈ। ਜਿਹੜੇ ਗੁਰੂ ਦੇ ਰਸ ਦਾ ਇੱਕ ਸ਼ਬਦ ਨੇ, ਗੁਰਬਾਣੀ ਹੈ, ਗੀਤ ਤਾਂ ਹੁੰਦੇ ਕੀਰਤਨ ਨੂੰ ਕਿਹਾ, ਬਾਦ ਹੁੰਦੇ ਨੇ ਜਿਹੜਾ ਕਥਨੀ ਹੁੰਦੀ ਗੁਰੂ ਸਾਹਿਬ ਦੀ ਕਥਾ, ਸ਼ਬਦ ਦੀ ਵਿਚਾਰ। ਮਹਾਰਾਜ ਕਹਿੰਦੇ ਇਹਨੂੰ ਸੁਣਨਾ ਬਿਲਕੁਲ ਨਹੀਂ ਪਾਉਂਦਾ, ਨਾ ਇਹ ਕਥਾ ਸੁਣ ਕੇ ਰਾਜੀ ਹੈ, ਨਾ ਇਹ ਕੀਰਤਨ ਸੁਣ ਕੇ ਰਾਜੀ ਹੈ। ਕਿਉਂਕਿ ਜਿਹੜੇ ਬੰਦੇ ਦਾ ਨਿਸ਼ਾਨਾ ਹੀ ਮਾਇਆ ਹੈ, ਉਹਨੇ ਕਦੇ ਕਥਾ ਕੀਰਤਨ ਵੱਲ ਧਿਆਨ ਹੀ ਨਹੀਂ ਕਰਨਾ। ਜਿਨ੍ਹਾਂ ਦੇ ਅੰਦਰ ਉਹ ਚੀਜ਼ ਹੈ, ਇੱਕ ਪ੍ਰੇਮ ਹੈ ਪਰਮੇਸ਼ਰ ਪ੍ਰਤੀ, ਇੱਕ ਸ਼ਰਧਾ ਹੈ, ਇੱਕ ਭਾਵਨਾ ਹੈ, ਉਹ ਲੋਕ ਹੀ ਵਾਹਿਗੁਰੂ ਦਾ ਕੀਰਤਨ ਸੁਣਦੇ ਨੇ, ਕਥਾ ਸੁਣਦੇ ਨੇ, ਵਿਚਾਰ ਸੁਣਦੇ ਨੇ। ਕਿਤੋਂ ਵੀ ਮਿਲ ਜਾਵੇ ਵਿਚਾਰ, ਅਸੀਂ ਕਦੇ ਵਿਚਾਰ ਛੱਡੀ ਨਹੀਂ, ਕਿਸੇ ਦੀ ਵੀ ਮਿਲ ਜਾਵੇ। ਆਪਾਂ ਕਹਿੰਦੇ ਮੈਂ ਕਿਸੇ ਦੀ ਵਿਚਾਰ ਸੁਣਨੀ ਨਹੀਂ, ਵਿਚਾਰ ਤਾਂ ਹਰੇਕ ਦੇ ਵਿੱਚ ਵਾਹਿਗੁਰੂ ਬੈਠ ਕੇ ਦੇ ਦਿੰਦਾ ਹੈ। ਕਈ ਵਾਰੀ ਉਹ ਗੱਲਾਂ ਸਾਹਮਣੇ ਆ ਜਾਂਦੀਆਂ ਜੇ ਆਪਾਂ ਕਹਿੰਦੇ ਇਹ ਬੰਦੇ ਨੂੰ ਤਾਂ ਆਉਂਦਾ ਹੀ ਕੁਛ ਨਹੀਂ, ਪਰ ਕਈ ਵਾਰੀ ਵਾਹਿਗੁਰੂ ਉਹਦੇ ਮੂੰਹ ਚੋਂ ਇਹੋ ਜਿਹੀ ਚੀਜ਼ ਕਢਾ ਦਿੰਦੇ ਜਿਹੜੀ ਸਾਨੂੰ ਗਿਆਨ ਹੀ ਨਹੀਂ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਨਹੀਂ ਪਾਉਂਦਾ ਉਹਨਾਂ ਲੋਕਾਂ ਨੂੰ, ਕਿਉਂਕਿ ਦਵੈਸ਼ ਭਾਵਨਾ ਵਿੱਚ ਬਿਖ ਖਾ ਰਹੇ ਨੇ। ਗਹਿਰ ਗੰਭੀਰ ਗਵਾਇਆ, ਗਹਿਰ ਜੋ ਡੂੰਘਾ ਤੇ ਨਿਰਹੱਲ ਪਰਮਾਤਮਾ ਉਹਨਾਂ ਨੇ ਗਵਾ ਲਿਆ, ਕਿਉਂਕਿ ਉਹਨਾਂ ਨੂੰ ਭਾਉਂਦਾ ਹੀ ਨਹੀਂ ਗੁਰਬਾਣੀ। ਮਹਾਰਾਜ ਕਹਿੰਦੇ ਨੇ ਮਨ ਤੇ ਤਨ ਦੇ ਅੰਦਰ ਸੱਚ ਸੁਖਾ ਗਿਆ ਹੈ, ਪਿਆਰਾ ਲੱਗਦਾ ਸੱਚਾ ਪਰਮੇਸ਼ਰ। ਆਪਾਂ ਅੱਗੇ ਨਹੀਂ ਜ਼ਿਆਦਾ ਗਏ, ਇੱਕੋ ਹੀ ਪੰਕਤੀ ਫੇਰ ਦੁਬਾਰਾ ਪੜ੍ਹਦੇ ਹਾਂ। ਗਹਿਰ ਗੰਭੀਰ ਗਵਾਇਆ ਤਾਂ ਸ਼੍ਰਵਣ ਕੀਤਾ ਕਿ ਗਹਿਰ ਗੰਭੀਰ ਪਰਮਾਤਮਾ ਉਹਨਾਂ ਨੇ ਗਵਾ ਲਿਆ, ਕਿਉਂਕਿ ਉਹਨਾਂ ਨੇ ਕਥਾ ਕੀਰਤਨ ਵੱਲ ਧਿਆਨ ਨਹੀਂ ਦਿੱਤਾ। ਹਾਲਾਂਕਿ ਸਾਰੀ ਗੁਰਬਾਣੀ ਵਿੱਚ ਕਥਾ ਅਤੇ ਕੀਰਤਨ ਦੇ ਉੱਤੇ ਮਹਾਰਾਜ ਨੇ ਬਹੁਤਾ ਵਿਸਥਾਰ ਕੀਤਾ ਕਿ ਸੰਗਤ ਕਰੋ, ਗੁਰਬਾਣੀ ਦਾ ਕੀਰਤਨ ਸੁਣੋ, ਕਥਾ ਵਿਚਾਰ ਸੁਣੋ, ਇਹਦੇ ਨਾਲ ਤਬਦੀਲੀ ਆਉਂਦੀ ਇਨਸਾਨ 'ਚ। ਸੋ ਅਗਲੀ ਪੰਕਤੀ ਉਚਾਰਨ ਕਰਦੇ ਨੇ, ਗੁਰ ਸੱਚ ਕਹਿਆ, ਗੁਰਾਂ ਨੇ ਸਿੱਖ ਨੂੰ ਇਹ ਕਿਹਾ ਕਿ ਤੂੰ ਸੱਚਾ ਨਾਮ ਜਪਿਆ ਕਰ। ਜਦੋਂ ਗੁਰਾਂ ਨੇ ਕਿਹਾ ਤਾਂ ਇਹ ਸੱਚਾ ਨਾਮ ਇਹਨੇ ਸਿੱਖ ਨੇ ਕਿਹਾ, ਜਦੋਂ ਗੁਰਾਂ ਨੇ ਵਾਹਿਗੁਰੂ ਕਿਹਾ ਤਾਂ ਸਿੱਖ ਨੇ ਕਿਹਾ ਵਾਹਿਗੁਰੂ ਵਾਹਿਗੁਰੂ, ਤਾਂ ਅੰਮ੍ਰਿਤ ਲਹਿਆ ਹੌਲੀ ਹੌਲੀ ਇਹਦੇ ਹਿਰਦੇ ਦੇ ਵਿੱਚ, ਜਿਹੜੀ ਅੰਮ੍ਰਿਤ ਦੀ ਪੁਟਾਰੀ ਹੈ, ਜਿੱਥੇ ਅੰਮ੍ਰਿਤ ਨਾਮ ਹਿਰਦੇ ਦੇ ਅੰਦਰ ਵਸਿਆ ਹੋਇਆ ਹੈ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ। ਇਹਦਾ ਅੰਦਰੋਂ ਕੱਢ ਕੇ ਇਉਂ ਪੀਣਾ ਪੈਂਦਾ ਹੈ ਜੇ ਖੂਹ ਦੇ ਵਿੱਚ ਬਹੁਤ ਵੱਡੀ ਰੱਸੀ ਲੈ ਕੇ ਬਾਲਟੀ ਲਮਕਾ ਕੇ ਖੂਹ ਚੋਂ ਖਿੱਚ ਕੇ ਪਾਣੀ ਆਪਾਂ ਪੀ ਲੈਂਦੇ ਠੰਡਾ। ਇਸੇ ਤਰ੍ਹਾਂ ਸਾਡੇ ਹਿਰਦੇ ਦੇ ਵਿੱਚ ਅੰਮ੍ਰਿਤ ਸਾਰਿਆਂ ਦੇ ਹੀ ਆ, ਇਹ ਨਹੀਂ ਕਿ ਕਿਸੇ ਇੱਕ ਕੋਲ ਹੀ ਹੈ, ਸਾਰਿਆਂ ਦੇ ਵਿੱਚ ਹੀ ਅੰਮ੍ਰਿਤ ਹੈ। ਪਰ ਉਹ ਮਹਾਰਾਜ ਕਹਿੰਦੇ ਜੇ ਸੱਚ ਨਾਲ ਜੁੜੋ, ਸੱਚੇ ਨਾਮ ਨਾਲ ਜੁੜੋ, ਤਾਂ ਅੰਮ੍ਰਿਤ ਪ੍ਰਗਟ ਹੁੰਦਾ ਹੈ। ਮਨ ਤਨ ਸਾਚ ਸੁਖਾਇਆ, ਉਹਨਾਂ ਦੇ ਮਨ ਅਤੇ ਤਨ ਦੇ ਵਿੱਚ ਸੱਚ ਸੁਖਾ ਜਾਂਦਾ। ਸੁਖਾਉਣਾ ਮਤਲਬ ਪਿਆਰਾ ਲੱਗਣਾ, ਨਾਮ ਪਿਆਰਾ ਲੱਗਦਾ ਉਹਨਾਂ ਨੂੰ, ਸੁਖਾਉਂਦਾ ਹੈ, ਸੁਣਨਾ ਸੁਖਾਉਂਦਾ। ਉਹ ਜਿਹੜੇ ਪਹਿਲਾਂ ਕਿਹਾ ਕਿ ਗੁਰਰਸ ਗੀਤ ਬਾਦ ਨਹੀਂ ਭਾਵ ਹੈ ਸੁਣੀਐ, ਗਹਿਰ ਗੰਭੀਰ ਗਵਾਇਆ, ਉਹ ਜਿਹੜੇ ਦੂਜੇ ਨੇ ਉਹਨਾਂ ਨੂੰ ਭਾਉਂਦਾ ਹੀ ਨਹੀਂ ਹੈ, ਪਰ ਜਿਨ੍ਹਾਂ ਨੂੰ ਨਾਮ ਸੁਖਾ ਗਿਆ ਉਹਨੂੰ ਤਾਂ ਬਹੁਤ ਚੰਗਾ, ਬੜੀ ਚੰਗੀ ਗੱਲ ਹੈ। ਆਪੇ ਗੁਰਮੁਖ ਆਪੇ ਦੇਵ ਹੈ, ਅਕਾਲ ਪੁਰਖ ਵਾਹਿਗੁਰੂ ਆਪ ਹੀ ਤਾਂ ਮੁਖੀ ਗੁਰੂ ਬਣੇ ਹੋਏ ਨੇ, ਆਪ ਹੀ ਜਗਿਆਸੂ ਰੂਪ ਬਣੇ ਹੋਏ ਨੇ, ਆਪ ਹੀ ਅੰਮ੍ਰਿਤ ਨਾਮ ਦੇਣ ਵਾਲੇ ਬਣੇ ਹੋਏ ਨੇ, ਆਪੇ ਅੰਮ੍ਰਿਤ ਪੀ ਆਇਆ, ਆਪੇ ਹੀ ਅੰਮ੍ਰਿਤ ਪਿਆਉਣ ਵਾਲੇ ਬਣੇ ਹੋਏ ਨੇ, ਸਾਰਾ ਕੁਝ ਆਪ ਹੀ ਨੇ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ,
ਇਸ ਕਰਕੇ ਮਹਾਰਾਜ ਕਹਿੰਦੇ ਨੇ ਅਸੀਂ ਭਾਈ ਇਹੀ ਸਮਝਾਉਂਦੇ ਹਾਂ ਕਿ ਵਾਹਿਗੁਰੂ ਹੀ ਸਭ ਕੁਛ ਕਰਦੇ ਨੇ, ਉਹਨਾਂ ਨੇ ਆਪ ਹੀ ਸਾਰਾ ਕੁਛ ਆਪਾਂ ਨੂੰ ਬਖਸ਼ਿਸ਼ ਕਰਨਾ ਹੈ, ਇਸ ਕਰਕੇ ਵਾਹਿਗੁਰੂ ਤੇ ਯਕੀਨ ਕਰੋ। ਗੁਰਾਂ ਨੇ ਤਾਂ ਇਹੀ ਕਿਹਾ, ਗੁਰ ਸੱਚ ਕਹਿਆ, ਗੁਰਾਂ ਨੇ ਸੱਚੇ ਨਾਮ ਨੂੰ ਹੀ ਕਿਹਾ, ਅੰਮ੍ਰਿਤ ਤਾਂ ਪ੍ਰਾਪਤ ਹੋਇਆ, ਹਿਰਦੇ ਵਿੱਚੋਂ ਨਾਮ ਅੰਮ੍ਰਿਤ ਪ੍ਰਗਟ ਤਾਂ ਹੋਣਾ। ਮਹਾਰਾਜ ਕਹਿੰਦੇ ਵੀ ਧਿਆਨ ਦੇ ਨਾਲ ਅਰਥ ਦੀ ਵਿਚਾਰ ਸਹਿਤ ਵਾਹਿਗੁਰੂ ਸਰਬ ਵਿਆਪਕ ਜਾਣ ਕੇ, ਆਪਣੇ ਅੰਦਰ ਜਾਣ ਕੇ, ਮੇਰੇ ਅੰਦਰ ਵੀ ਵਾਹਿਗੁਰੂ ਹੈ ਅਤੇ ਮੇਰੇ ਬਾਹਰ ਵੀ ਵਿਆਪਕ ਹੈ, ਖੰਡਾਂ ਬ੍ਰਹਿਮੰਡਾਂ ਵਿੱਚ ਹੈ, ਤਾਰਿਆਂ ਵਿੱਚ ਹੈ, ਸੂਰਜ ਵਿੱਚ ਹੈ, ਚੰਦਰਮਾ ਵਿੱਚ ਹੈ, 84 ਲੱਖ ਜੂਨ ਵਿੱਚ ਹੈ, ਕੋਈ ਥਾਂ ਨਹੀਂ ਖਾਲੀ, ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਣਹਾਰ ਅਣਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ, ਇਉਂ ਜਾਣ ਕੇ ਕਹੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਜੀ ਨੇ ਪਾਵਨ ਪਵਿੱਤਰ ਉਪਦੇਸ਼ ਸ੍ਰੀ ਮੁੱਖ ਵਾਕ ਰਾਹੀਂ ਬਖਸ਼ਿਸ਼ ਕੀਤਾ। ਹੁਣ ਸਤਿਗੁਰੂ ਨਾਨਕ ਦੇਵ ਜੀ 930 ਅੰਗ ਤੇ ਬਖਸ਼ਿਸ਼ ਕਰ ਰਹੇ ਨੇ ਆਪਾਂ ਨੂੰ ਦੱਖਣੀ ਓਂਕਾਰ ਦੇ ਵਿੱਚੋਂ। ਇਹ 5ਵੀਂ ਪੌੜੀ ਹੈ ਸਤਿਗੁਰੂ ਦੀ ਕਿਰਪਾ ਦਾ ਸਦਕਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਹਨ, ਏਕੋ ਏਕ ਕਹਿ ਸਭ ਕੋਈ, ਹਉਮੈ ਗਰਭ ਵਿਆਪੈ। ਕਹਿਣ ਨੂੰ ਤਾਂ ਸਾਰੇ ਬੰਦੇ ਗੱਲੀ ਬਾਤੀ ਤਾਂ ਹਰੇਕ ਕਹਿੰਦਾ ਰੱਬ ਇੱਕ ਹੈ ਜੀ, ਰੱਬ ਇੱਕ ਹੈ ਜੀ। ਇਹ ਕਹਿਣ ਨਾਲ ਮਹਾਰਾਜ ਕਹਿੰਦੇ ਕੀ ਬਣ ਜਾਂਦਾ? ਜੇ ਆਪਾਂ ਕਹਿ ਦਿਆਂਗੇ ਇੱਕ ਹੈ ਤਾਂ ਉਹਨੇ ਵੀ ਇੱਕ ਰਹਿਣਾ, ਜੇ ਤੁਸੀਂ ਕਹੋ ਰੱਬ ਦੋ ਹੈ ਜੀ ਤਾਂ ਵੀ ਉਹਨੇ ਇੱਕ ਰਹਿਣਾ। ਮਹਾਰਾਜ ਕਹਿੰਦੇ ਇਸ ਗੱਲ ਕਹਿਣ ਨਾਲ ਕੀ ਬਣਦਾ ਵੀ ਇਹ ਕਹੀ ਜਾਓ ਰੱਬ ਇੱਕ ਹੈ ਜੀ, ਰੱਬ ਇੱਕ ਹੈ ਜੀ, ਪਰ ਜਿਹੜੀ ਅਸਲੀ ਗੱਲ ਉਹ ਤਾਂ ਦੂਰ ਹੀ ਨਹੀਂ ਹੋਈ। ਹਉਮੈ ਗਰਭ ਵਿਆਪੈ, ਕਹਿੰਦੇ ਹਉਮੈ ਦਾ ਗਲਬਾ ਸਾਰਿਆਂ ਦੇ ਗਲ ਵਿੱਚ ਹੰਕਾਰ ਨੇ ਪਾਇਆ ਹੀ ਹੋਇਆ ਹੈ। ਹਉਮੈ ਹਰੇਕ ਨੂੰ ਹੀ ਹੈ, ਉਹ ਹਉਮੈ ਦੂਰ ਨਹੀਂ ਹੁੰਦੀ। ਤੇ ਊਂ ਕਹੀ ਜਾਓ ਰੱਬ ਇੱਕ ਹੈ ਜੀ, ਰੱਬ ਇੱਕ ਹੈ ਜੀ, ਤਾਂ ਉਹਦਾ ਫਾਇਦਾ ਕੀ? ਹਉਮੈ ਤਾਂ ਤੇਰੀ ਦੂਰ ਨਹੀਂ ਹੋਈ। ਤਾਂ ਮਹਾਰਾਜ ਫਿਰ ਹਉਮੈ ਦੂਰ ਕਿਵੇਂ ਹੋਵੇ? ਤੇ ਨਾਲੇ ਸਹੀ ਮਾਰਗ ਤੁਸੀਂ ਉਹ ਦੱਸੋ। ਗੁਰੂ ਨਾਨਕ ਦੇਵ ਜੀ ਕਹਿੰਦੇ ਪੰਡਿਤ ਜੀ ਸੁਣੋ, ਅੰਤਰ ਬਾਹਰ ਏਕ ਪਛਾਣ ਹੈ। ਜੇ ਇਹ ਕਹਿਣਾ ਨਾ ਕਿ ਰੱਬ ਇੱਕ ਹੈ ਜੀ, ਰੱਬ ਇੱਕ ਹੈ, ਗੱਲੀ ਗੱਲੀ, ਉਹ ਜਿਵੇਂ ਕਥਾ ਕਰਨ ਵਾਲਾ ਪੰਡਿਤ ਸੀ, ਕਥਾ ਕਰਦਾ ਕਹਿੰਦੇ ਸਾਰਿਆਂ ਮੈਂ ਭਗਵਾਨ ਹੈ, ਹਰੇਕ ਚੀਜ਼ ਮੈਂ ਭਗਵਾਨ ਹੈ ਕਰਦਾ, ਬਾਣੀਆਂ ਕਥਾ ਸੁਣਦਾ ਸੀ ਬੈਠਾ, ਉਹਦਾ ਲੜਕਾ ਕੰਮ ਪੈ ਗਿਆ ਜ਼ਰੂਰੀ, ਉਹਦੀ ਮਾਤਾ ਕਹਿਣ ਲੱਗੀ ਆਪਣੇ ਪਿਤਾ ਜੀ ਬੁਲਾ ਕੇ ਲਿਆ। ਉਹ ਕਹਿੰਦਾ ਮਾੜੀ ਜਿਹੀ ਕਥਾ ਰਹਿ ਗਈ, ਵੀ ਚੱਲਦੇ ਹਾਂ ਆਪਾਂ। ਕਥਾ ਸੁਣ ਕੇ ਵਾਪਸ ਆ ਗਏ, ਦੁਕਾਨ ਖੋਲ੍ਹ ਲਈ ਲੜਕੇ ਨੇ, ਗਾਂ ਖਲ ਖਾਣ ਲੱਗ ਗਈ, ਬਾਹਰ ਬੋਰੀ 'ਚ ਖਲ ਪਈ। ਲੜਕਾ ਹੁਣ ਪਹਿਲੇ ਦਿਨ ਕਥਾ ਸੁਣਨ ਗਿਆ ਸੀ, ਕਹਿੰਦਾ ਸਭ ਮੈਂ ਭਗਵਾਨ ਹੈ, ਗਾਂ ਖਲ ਖਾ ਰਹੀ, ਕਹਿੰਦਾ ਭਗਵਾਨ ਖਲ ਖਾ ਰਿਹਾ। ਉਹ ਖੁਸ਼ ਹੈ ਵੀ ਅੱਜ ਮੈਂ ਕਥਾ ਸੁਣਿਆ। ਉਹਦਾ ਬਾਪੂ ਆਇਆ, ਉਹਨੇ ਚੁੱਕ ਕੇ ਗਾਂ ਦੇ 2 ਡੰਡੇ ਮਾਰੇ, ਭਜਾਏ ਨੂੰ ਇੱਥੋਂ। ਉਹ ਕਹਿੰਦਾ ਅੱਜ ਕਥਾ 'ਚ ਸੁਣਿਆ ਸਭ ਮੈਂ ਭਗਵਾਨ ਹੈ। ਕਹਿੰਦਾ ਕਾਕਾ ਕਥਾ ਦੀਆਂ ਗੱਲਾਂ ਕਥਾ ਛੱਡਿਆਂ ਦੀਆਂ ਹੁੰਦੀਆਂ, ਏਦਾਂ ਤਾਂ ਆਪਾਂ ਭੁੱਖੇ ਮਰ ਜਾਂਗੇ ਜੇ ਗਾਂ ਨੂੰ ਖਲ ਖਵਾਉਣ ਲੱਗੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਲੋਕ ਕਹਿੰਦੇ ਏਕ ਹੈ ਵੀ ਪਰਮਾਤਮਾ ਏਕ ਹੈ, ਤੇ ਹਉਮੈ ਕੋਈ ਵੀ ਨਹੀਂ ਛੱਡਦਾ, ਤੇ ਮੂੰਹ ਦੀਆਂ ਗੱਲਾਂ ਕਰਨ ਨਾਲ ਕੀ ਮਿਲੂਗਾ ਤੁਹਾਨੂੰ? ਕਹਿੰਦੇ ਅਸਲ ਵਿੱਚ ਕਮਾਈ ਕਰੋ ਆਪਣੀ। ਕਹਿੰਦੇ ਮਹਾਰਾਜ ਕਹਿੰਦੇ ਨੇ ਅੰਤਰ ਬਾਹਰ ਏਕ ਪਛਾਣ ਹੈ, ਤੇ ਤੂੰ ਕਹਿਣਾ ਸਾਰਿਆਂ ਮੈਂ ਭਗਵਾਨ ਹੈ ਤਾਂ ਤੇਰੇ ਅੰਦਰ ਨਹੀਂ ਹੈ। ਆਪਣੇ ਪਹਿਲਾਂ ਅੰਦਰ ਦੇਖ, ਆਪਣੇ ਬਾਹਰ ਦੇਖ, ਦੂਜਿਆਂ 'ਚ ਦੇਖ, ਤੀਜੇ 'ਚ ਦੇਖ, ਸਾਰਿਆਂ ਵਿੱਚ ਜਦੋਂ ਤੂੰ ਇੱਕ ਵਾਹਿਗੁਰੂ ਨੂੰ ਦੇਖਣ ਲੱਗ ਜਾਏਗਾ, ਇਉਂ ਘਰ ਮਹਿਲ ਸੰਜਾਪੈ, ਨਿਆਂ ਅੱਖਰ ਵਰਤੋਂ ਕੀਤੀ ਸੰਜਾਪੈ। ਕਹਿੰਦੇ ਇਉਂ ਆਪਣੇ ਹਿਰਦੇ ਰੂਪੀ ਘਰ ਅਤੇ ਪਰਮਾਤਮਾ ਦੇ ਮਹਿਲ ਨੂੰ ਪਛਾਣ ਲਏਗਾ, ਜਦੋਂ ਤੂੰ ਆਪਣੇ ਅੰਦਰ ਤੇ ਬਾਹਰ ਦੋਨਾਂ ਥਾਵਾਂ 'ਤੇ ਵਾਹਿਗੁਰੂ ਨੂੰ ਕਹੇਗਾ, ਨਾ ਕਿ ਕੇਵਲ ਗੱਲੀ ਗੱਲੀ ਕਹੇਗਾ ਕਿ ਭਗਵਾਨ ਏਕ ਹੈ। ਫਿਰ ਕਹਿੰਦੇ ਇੱਕ ਗੱਲ ਹੋਰ ਯਾਦ ਰੱਖ, ਪ੍ਰਭ ਨੇੜੇ ਹਰ ਦੂਰ ਨਾ ਜਾਣ ਹੋ। ਦੇਖੋ ਭਾਈ ਵਾਹਿਗੁਰੂ ਨੇੜੇ ਹੀ ਹੈ। ਹੁਣ ਤੂੰ ਕਹੇ ਪਰਮਾਤਮਾ ਏਕ ਹੈ, ਉਂਗਲ ਉੱਪਰ ਨੂੰ ਕੀਤੀ ਹੋਈ, ਏਕ ਹੈ, ਤੇਰਾ ਮਤਲਬ ਕਿ ਪਰਮਾਤਮਾ ਏਕ ਹੈ ਔਰ ਇੱਥੋਂ ਕਰੋੜਾਂ ਮੀਲ ਦੂਰ ਬੈਠਾ ਹੈ, ਯਹਾਂ ਪਰ ਆਤਾ ਨਹੀਂ ਹੈ, ਇੱਥੇ ਵੀ ਆਉਂਦਾ, ਉਹ ਤਾਂ ਵਿਆਪਕ ਹੈ। ਇਹ ਕੀ ਉਪਦੇਸ਼ ਹੋਇਆ ਕਿ ਪਰਮਾਤਮਾ ਇੱਕ ਹੈ? ਨਹੀਂ, ਏਕ ਪਰਮਾਤਮਾ ਸਰਬ ਵਿਆਪਕ ਹੈ, ਤੇਰੇ ਅੰਦਰ ਵੀ ਹੈ ਤੇ ਤੇਰੇ ਬਾਹਰ ਵੀ ਹੈ। ਪ੍ਰਭ ਨੇੜੇ ਹਰ ਦੂਰ ਨਾ ਜਾਣ ਹੋ। ਏਕੋ ਸ੍ਰਿਸ਼ਟ ਸਬਾਈ, ਇੱਕ ਸ੍ਰਿਸ਼ਟੀ ਦੇ ਵਿੱਚੋਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਵਾਹਿਗੁਰੂ ਨੂੰ ਦੂਰ ਨਹੀਂ ਸਮਝਣਾ। ਜਦੋਂ ਆਪਾਂ ਦੂਰ ਜਾਣ ਲੈਂਦੇ ਹਾਂ ਤਾਂ ਵਾਹਿਗੁਰੂ ਦੂਰ ਹੋ ਜਾਂਦੇ ਨੇ, ਜਦੋਂ ਆਪਾਂ ਨੇੜੇ ਸਮਝਦੇ ਹਾਂ ਮੇਰੇ ਅੰਦਰ ਵੀ ਬੈਠਾ ਹੈ ਮੇਰੇ ਬਾਹਰ ਵੀ ਬੈਠਾ ਹੈ, ਇਉਂ ਜਾਣ ਕੇ ਵਾਹਿਗੁਰੂ ਕਹਿੰਦੇ ਹਾਂ ਤਾਂ ਵਾਹਿਗੁਰੂ ਬਿਲਕੁਲ ਆਪਣੇ ਅੰਗ ਸੰਗ ਆਪਣੀ ਮਦਦ ਕਰਦੇ ਨੇ, ਨਾਲ ਹੀ ਹੁੰਦੇ ਨੇ। ਵਿਕਰੇਵਾਂ ਨਹੀਂ ਹੈ ਅਸਲ ਵਿੱਚ ਇਹ, ਕਿਉਂਕਿ ਆਪਣੇ ਅੰਦਰ ਜਿਹੜੀ ਆਤਮਾ ਹੈ ਅਸਲ ਵਿੱਚ ਉਹੀ ਪਰਮਾਤਮਾ ਹੈ। ਆਤਮਾ ਅਤੇ ਪਰਮਾਤਮਾ ਦਾ ਥੋੜ੍ਹਾ ਇੰਨਾ ਕੁ ਵਿਕਰੇਵਾਂ ਕੇ ਵਿੱਚ ਹੰਕਾਰ ਦਾ ਪੜਦਾ ਹੈ ਆਪਣਾ, ਉਹਦੇ ਕਰਕੇ ਆਪਣਾ ਮਿਲਾਪ ਨਹੀਂ ਹੋ ਰਿਹਾ। ਮਹਾਰਾਜ ਕਹਿੰਦੇ ਇਸ ਕਰਕੇ ਬਹੁਤ ਜਨਮ ਵਿਛੜੇ ਥੇ, ਮਾਧੋਏ ਜਨਮ ਤੁਮਾਰੇ ਲੇਖੇ। ਇਹ ਜਿਹੜੀ ਅੰਤਰ ਆਤਮਾ ਹੈ ਇਹਨੂੰ ਪਰਮਾਤਮਾ ਤੱਕ ਲੈ ਕੇ ਜਾਣਾ, ਮਿਲਾਪ ਕਰਾਉਣ ਵਿੱਚ ਦੇਰੀ ਨਹੀਂ ਲੱਗਣੀ, ਸਿਰਫ ਪਿਆਜ਼ ਦੇ ਬਰੀਕ ਛਿਲਕੇ ਜਿੰਨਾ ਹੀ ਫਰਕ ਹੈ ਵਿਚਕਾਰ, ਬਸ ਇੰਨਾ ਕੀ ਪੜਦਾ ਜਿਹਨੂੰ ਦੂਰ ਕਰਨਾ। ਸੋ ਮਹਾਰਾਜ ਕਹਿੰਦੇ ਉਸ ਪੜਦੇ ਨੂੰ ਦੂਰ ਕਰੋ। ਏਕ ਅੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਕੇਵਲ ਏਕੋ ਅੰਕਾਰ ਵਾਹਿਗੁਰੂ ਹੀ ਵਿਆਪਕ ਹੈ, ਸਾਰੇ ਕਿਤੇ ਉਹੀ ਸਮਾਇਆ ਹੋਇਆ, ਦੂਸਰਾ ਨਹੀਂ ਹੈ ਕੋਈ ਹੋਰ। ਸਾਰਿਆਂ ਦੇ ਵਿੱਚ ਵਾਹਿਗੁਰੂ ਆਪ ਨੇ ਭਗਤ ਨਾਮਦੇਵ ਜੀ ਨੂੰ ਦਿਖੇ ਨੇ, ਸ਼ੇਰ ਵਿੱਚ ਦਿਖੇ ਨੇ, ਸੱਪ ਵਿੱਚ ਦਿਖੇ ਨੇ, ਕੂਕਰ ਵਿੱਚ ਦਿਖੇ ਨੇ, ਸਰਕੰਡੇ ਵਿੱਚ ਦਿਖੇ ਨੇ। ਭਗਤ ਨਾਮਦੇਵ ਜੀ ਨੇ ਤਾਂ ਹਰੇਕ ਜਗ੍ਹਾ ਆਪ ਹੀ ਆਪ ਦਿਖੇ ਨੇ। ਕੱਲ੍ਹ ਦੇ ਪ੍ਰਸੰਗ ਵਿੱਚ ਹੀ ਸੀ, ਮਹਾਰਾਜ ਕਹਿੰਦੇ ਭਾਈ ਘਨੱਈਆ ਸਿੰਘ ਜੀ ਤੁਸੀਂ ਇਹ ਸਿੰਘਾਂ ਨੂੰ ਹੀ ਜਲ ਛਕਾਇਆ ਕਰੋ, ਤੁਸੀਂ ਕਿਉਂ ਦੂਜਿਆਂ ਨੂੰ ਛਕਾਉਂਦੇ ਹੋ, ਸਿੰਘ ਸ਼ਿਕਾਇਤ ਕਰ ਦਿੰਦੇ। ਕਹਿੰਦੇ ਮਹਾਰਾਜ ਜੀ ਮੈਂ ਤਾਂ ਤੁਹਾਡਾ ਉਪਦੇਸ਼ ਸੁਣ ਕੇ ਉਹਨੂੰ ਹਿਰਦੇ 'ਚ ਵਸਾਇਆ ਅਤੇ ਕਮਾਇਆ ਹੈ ਕਿ ਵਾਹਿਗੁਰੂ ਹੀ ਸਾਰਿਆਂ ਵਿੱਚ ਹੈ ਅਤੇ ਮੈਨੂੰ ਤੁਹਾਡੀ ਜੋਤ ਨਜ਼ਰ ਆਉਂਦੀ ਸਾਰਿਆਂ ਵਿੱਚ, ਇਸ ਕਰਕੇ ਮੈਨੂੰ ਦੂਜਾ ਦਿਖਦਾ ਨਹੀਂ। ਮਹਾਰਾਜ ਕਹਿੰਦੇ ਬਿਲਕੁਲ ਸਿੰਘੋ ਭਾਈ ਇਹ ਬਚਨ ਸੱਤ ਹੈ, ਇਹਦੀ ਅਵਸਥਾ ਹੀ ਇਹ ਬਣ ਗਈ, ਫਿਰ ਇਸ ਕਰਕੇ ਇਹਨੂੰ ਕੋਈ ਕੁਛ ਨਾ ਆਖਿਆ ਕਰੋ। ਪਿਆਉਣ ਤੋਂ ਜਾਲੇ ਸਭ ਨੂੰ ਇਹ ਕਹਿੰਦੇ ਸਾਨੂੰ ਹੀ ਪਿਆ ਰਿਹਾ ਅਸਲ ਵਿੱਚ, ਇਸ ਕਰਕੇ ਮਹਾਰਾਜ ਕਹਿੰਦੇ ਉਹ ਇੱਕ ਓਅੰਕਾਰ ਵਿਆਪਕ ਹੈ। ਇਸ ਕਰਤੇ ਕਹੋ ਕਿਉਂ ਗਹਿ ਰੱਖੋ ਅਫਰਿਓ ਤੁਲਿਓ ਨਾ ਜਾਈ। ਹੁਣ ਇਹ ਕਰਤਾ ਪੁਰਖ ਕਰਤਾਰ ਨੂੰ ਕਹਿੰਦੇ ਕਿਵੇਂ ਫੜ ਕੇ ਰੱਖੀਏ, ਭਾਵ ਹਿਰਦੇ 'ਚ ਕਿਵੇਂ ਵਸਾ ਕੇ ਰੱਖੀਏ। ਇੱਕ ਤਾਂ ਉਹ ਫਰਿਓ, ਇੱਕ ਤਾਂ ਹੁੰਦਾ ਫਰਿਓ ਫੜਿਓ ਫੜਨਾ, ਇੱਕ ਹੁੰਦਾ ਅਫਰਿਓ ਨਾ ਫੜਿਆ ਜਾਣ ਵਾਲਾ। ਇੱਕ ਤਾਂ ਉਹ ਅਫਰਿਓ ਹੈ ਨਾ ਫੜੇ ਜਾਣ ਵਾਲਾ ਹੈ, ਇੱਕ ਤੁਲਿਓ ਨਾ ਜਾਈ, ਇੱਕ ਤੋਲਿਆ ਨਹੀਂ ਜਾ ਸਕਦਾ। ਫਿਰ ਇਹ ਕਰਤੇ ਨੂੰ ਕਿਵੇਂ ਪਕੜ ਕੇ ਰੱਖੀਏ, ਆਪਣੇ ਹਿਰਦੇ 'ਚ ਗ੍ਰਹਿਣ ਕਰਕੇ ਰੱਖੀਏ, ਹਰ ਵਕਤ ਯਾਦ ਰੱਖੀਏ। ਇਹ ਪ੍ਰਾਣੀ ਕਿਉਂ ਨਹੀਂ ਯਾਦ ਰੱਖਦਾ, ਕਿਉਂ ਉਸਨੂੰ ਨਹੀਂ ਫੜ ਸਕਦਾ ਆਪਣੇ ਹਿਰਦੇ 'ਚ, ਕਿਉਂ ਨਹੀਂ ਗ੍ਰਹਿਣ ਕਰ ਸਕਦਾ? ਮਹਾਰਾਜ ਗੁਰੂ ਨਾਨਕ ਦੇਵ ਜੀ ਜਵਾਬ ਦਿੰਦੇ ਨੇ, ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਠਗੌਰੀ ਪਾਈ। ਇਹ ਪ੍ਰਾਣੀ ਮਾਇਆ ਦੇ ਮਗਰ ਲੱਗ ਕੇ ਦੀਵਾਨਾ ਮਸਤਾਨਾ ਝੱਲਾ ਹੋਇਆ ਫਿਰਦਾ, ਇਹਨੂੰ ਮਾਇਆ ਨੇ ਝੂਠ ਠਗੌਲੀ ਹੁੰਦੀ ਹੈ, ਠੱਗ ਮੂਰੀ ਠੱਗ ਬੂਟੀ ਪਾ ਦਿੱਤੀ। ਠੱਗ ਬੂਟੀ ਪੈਣ ਕਰਕੇ ਮਾਇਆ ਦਾ ਹੀ ਪੁੱਤਰ ਬਣ ਗਿਆ, ਉੱਧਰ ਨੂੰ ਹੀ ਸੁਰਤੀ ਰੱਖਦਾ। ਠੱਗ ਬੂਟੀ ਹੁੰਦੀ ਜਿਹਨੂੰ ਖਵਾ ਦਿੰਦੇ ਨੇ ਉਹ ਬੇਹੋਸ਼ ਹੋ ਜਾਂਦਾ, ਠੱਗ ਲੈਂਦੇ ਠੱਗ। ਮਾਇਆ ਨੇ ਵੀ ਇਹਨੂੰ ਠੱਗ ਬੂਟੀ ਖਵਾ ਦਿੱਤੀ, ਠੱਗ ਬੂਟੀ ਖਾਣ ਕਰਕੇ ਜੀਵ ਮਾਇਆ ਦਾ ਹੀ ਦੀਵਾਨਾ ਹੋ ਗਿਆ। ਮਾਇਆ ਨੇ ਬੜਾ ਇਹਦੇ 'ਤੇ ਅਸਰ ਪਾਇਆ ਹੋਇਆ, ਲੱਭ ਲੋਭ ਮੁਹਤਾਜ ਵਿਗੂਤੇ, ਲੱਭ ਖਾਣ ਦਾ ਲੋਭ ਜੋੜਨ ਦਾ ਇਹਦੇ ਵਿੱਚ ਮੁਹਤਾਜ ਹੋਏ, ਵਿਗੂਤੇ ਖਰਾਬ ਹੀ ਹੋ ਰਹੇ ਨੇ। ਜੀਵ ਖਾਣ ਪੀਣ ਪਿੱਛੇ ਜੋੜਨ ਪਿੱਛੇ ਲੋਕਾਂ ਦਾ ਮੁਹਤਾਜਗੀ ਕਰਦਾ, ਲੋਕਾਂ ਦੇ ਥਾਂ ਥਾਂ ਮੰਗਦਾ, ਕਈ ਤਰ੍ਹਾਂ ਦੇ ਕਾਰੋਬਾਰ ਕਰਦਾ, ਝੂਠ ਬੋਲਦਾ, ਕਿਹਦੇ ਲਈ? ਪੈਸੇ ਲਈ। ਅੱਜ ਇਹਨਾਂ ਲੋਕ ਝੂਠ ਬੋਲਦੇ ਨੇ, ਜੇ ਕੋਈ ਅੰਮ੍ਰਿਤ ਛਕ ਲਓ ਤਾਂ ਜੀ ਅੰਮ੍ਰਿਤ ਛਕ ਲਿਆ ਫਿਰ